ਸੰਸਾਰ ਹੈ, ਕਦੇ ਈਸ਼ਵਰ ਮੱਛ ਬਣ ਕੇ ਆ ਗਿਆ, ਕਦੇ ਕੱਛੂ ਬਣ ਕੇ ਆ ਗਿਆ, ਕਦੇ ਵਰਾਹ ਪਾਪ ਸੂਰ ਬਣ ਕੇ ਆ ਗਿਆ, ਕਦੇ ਨਰਸਿੰਘ ਬਣ ਕੇ ਆ ਗਿਆ। ਇੱਦਾਂ ਹੇਠਲਾ ਤੜ ਬੰਦੇ ਦਾ ਔਰ ਉੱਪਰਲਾ ਸ਼ੇਰ ਦਾ ਸੀ। ਇਸੇ ਗੱਲ ਵੱਲ ਇਸ਼ਾਰਾ ਹੈ, ਧਰਤੀ ਕਹਿ ਰਹੀ ਹੈ ਸੱਚੇ ਪਾਤਸ਼ਾਹ ਮੈਂ ਉਹਨਾਂ ਪ੍ਰੇਖਿਆ ਵਿੱਚ ਨਹੀਂ ਬਹਿਣਾ ਚਾਹੁੰਦੀ। ਮੇਰੀ ਪ੍ਰਾਰਥਨਾ ਹੈ ਜੋਤ ਤੇਰੀ ਹੋਵੇ, ਵਰਜਾਵਾਂ ਇਨਸਾਨ ਦਾ ਹੋਏ। ਤਾਂ ਭਾਈ ਗੁਰਦਾਸ ਜੀ ਕਹਿੰਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਫਰਿਆਦ ਸੁਣ ਕੇ ਨਿਰੰਕਾਰ ਨੇ ਆਪਣੀ ਜੋਤ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੰਸਾਰ ਵਿੱਚ ਭੇਜਿਆ। ਆਇਤ ਮਨੋਰਥ ਵਾਸਤੇ ਹਨ, ਕਰ ਕਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ, ਕਲਯੁਗ ਦੇ ਜੀਵਾਂ ਦੇ ਉਧਾਰ ਵਾਸਤੇ ਆਏ। ਭਾਰਤ ਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਮੰਨਿਆ ਜਾਂਦਾ। ਮਹਾਨ ਪੁਰਸ਼ ਅਨੇਕਾਂ ਹੋਏ ਹਨ, ਮਗਰ ਬਹੁਤੇ ਉਹਨਾਂ ਵਿੱਚੋਂ ਜਾਂ ਰਾਜੇ ਜਾਂ ਰਾਜਕੁਮਾਰ ਹੋਏ ਹਨ। ਭਗਵਾਨ ਰਾਮ ਚੰਦਰ, ਭਗਵਾਨ ਕ੍ਰਿਸ਼ਨ, ਮਹਾਤਮਾ ਬੁੱਧ, ਜੈਨ ਮੁਨੀ, ਇਹਨਾਂ ਨੂੰ ਬਹੁਤ ਹੀ ਵਡਿਆਈ ਵਿਰਸੇ ਮਿਲੀ ਹੈ। ਰਾਜਾ ਹੋਣਾ ਜਾਂ ਰਾਜਕੁਮਾਰ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਸਤਤ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਸਾਧਾਰਨ ਘਰ ਇੱਕ ਪਟਵਾਰੀ ਦੇ ਘਰ ਪ੍ਰਗਟ ਹੋਏ ਹਨ। ਹਜ਼ੂਰ ਨੂੰ ਜੋ ਵਡਿਆਈ ਮਿਲੀ ਹੈ ਉਹ ਉਹਨਾਂ ਦੀ ਆਪਣੀ ਕਰਨੀ ਦਾ ਕਾਰਨ, ਕਰਨ ਤਪੱਸਿਆ ਔਰ ਸਾਧਨਾ ਦਾ ਕਾਰਨ ਮਿਲੀ ਹੈ। ਮਹਾਤਮਾ ਬੁੱਧ ਨੂੰ ਪੂਰਬ ਦਾ ਚਾਨਣ ਕਿਹਾ ਜਾਂਦਾ ਹੈ। ਇਹਨਾਂ ਸਾਰੀਆਂ ਮੁਸੀਬਤਾਂ ਤੋਂ, ਇਸ ਬੁਢਾਪੇ ਤੋਂ, ਇਸ ਰੋਗ ਤੋਂ, ਇਸ ਮੌਤ ਤੋਂ ਵਧੀਆ ਕਿਵੇਂ ਜਾਏ, ਆਤਮਾ ਦੀ ਆਵਾਜ਼ ਆਈ, ਕੇਵਲ ਤਪ ਸਾਧਨਾ ਹੋਰ ਕੋਈ ਢੰਗ ਨਹੀਂ। ਮੇਰੇ ਪਰਿਵਾਰ ਵਿੱਚ ਰਹਿ ਕੇ ਮੈਂ ਤਪ ਕਰ ਵੀ ਸਕਾਂਗਾ? ਨਹੀਂ, ਇੱਥੋਂ ਨੱਸਣਾ ਪਏਗਾ। ਅੱਧੀ ਰਾਤ ਯਸ਼ੋਧਰਾ ਸੁੱਤੀ ਪਈ, ਉਹਦੀ ਛਾਤੀ ਤੇ 5 ਮਹੀਨੇ ਦਾ ਰਾਹੁਲ ਹੈ। ਸੁੱਤੇ ਪਏ ਮਾਂ ਔਰ ਪੁੱਤਰ ਨੂੰ ਛੱਡ ਕੇ ਰਾਜਕੁਮਾਰ ਸਿਧਾਰਥ ਚੋਰਾਂ ਵਾਂਗ ਨੱਸੇ ਜੰਗਲਾਂ ਵਿੱਚ। ਬੜਾ ਕਠਿਨ ਤਪ ਕਰਨ ਦੇ ਬਾਅਦ ਉਸਨੂੰ ਸਿੱਧੀ ਪ੍ਰਾਪਤ ਹੋਈ ਔਰ ਉਹ ਮਹਾਤਮਾ ਬੁੱਧ ਖਵਾਇਆ। ਮੇਰਾ ਪ੍ਰਮਾਣ ਤੋਂ ਮਤਲਬ ਹੈ, ਮਹਾਤਮਾ ਬੁੱਧ ਘਰੋਂ ਕੁਝ ਲੈਣ ਵਾਸਤੇ ਚੱਲੇ ਹੈ ਤੇ ਚੋਰਾਂ ਵਾਂਗ ਦੌੜੇ ਹੈ। ਮੇਰੇ ਗੁਰੂ ਮਹਾਰਾਜ 28 ਸਾਲ ਤੱਕ ਆਪਣੇ ਆਪ ਨੂੰ ਉਸ ਕਾਰਜ ਵਾਸਤੇ ਤਿਆਰ ਕੀਤਾ ਹੈ, ਕਿਸ ਕੰਮ ਵਾਸਤੇ ਨਿਰੰਕਾਰ ਨੇ ਭੇਜਿਆ ਸੀ। ਫਿਰ ਚੋਰੀ ਨਹੀਂ ਗਏ, ਕਈ ਦਿਨ ਪਹਿਲਾਂ ਐਲਾਨ ਕਰ ਦਿੱਤਾ ਹੈ, ਫਲਾਣੇ ਦਿਨ ਅਸੀਂ ਨਿਰੰਕਾਰ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਘਰੋਂ ਤੁਰ ਪਵਾਂਗੇ। ਸਾਰਾ ਪਰਿਵਾਰ ਸਾਹਮਣੇ ਖਲੋਤਾ ਹੈ, ਮਾਤਾ ਪਿਤਾ ਖਲੋਤੇ ਹੈ, ਧਰਮ ਪਤਨੀ ਹੈ, ਵੱਡੀ ਭੈਣ ਹੈ। ਸਭ ਤੋਂ ਪਹਿਲਾਂ ਹਜ਼ੂਰ ਦੇ ਮਹਿਲ ਮਾਤਾ ਸੁਲੱਖਣੀ ਜੀ ਅੱਗੇ ਵਧੇ, ਗੁਰਦੇਵ ਦੇ ਚਰਨਾਂ ਦੇ ਸਿਰ ਕਰਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਭਾਰਤ ਦੀ ਇਸਤਰੀ ਆਪਣੇ ਪਤੀ ਨੂੰ ਪਰਮਾਤਮਾ ਮੰਨਦੀ, ਮੈਥੋਂ ਹਜ਼ਾਰਾਂ ਭੁੱਲਾਂ ਹੋਈਆਂ ਹੋਣਗੀਆਂ, ਮਗਰ ਮੇਰੀ ਕਿਸੇ ਗਲਤੀ ਦਾ ਕਾਰਨ ਮੈਨੂੰ ਤਿਆਗ ਕੇ ਨਾ ਜਾਓ। ਹਜ਼ੂਰ ਮੁਸਕਰਾਏ ਤੇ ਕਹਿਣ ਲੱਗੇ, ਸੁਲੱਖਣੀ ਜੀ ਤੁਹਾਡੇ ਮਨ ਵਿੱਚ ਇਹ ਵਿਚਾਰ ਕਿਵੇਂ ਪੈਦਾ ਹੋਇਆ ਕਿ ਅਸੀਂ ਤੁਹਾਨੂੰ ਤਿਆਗ ਕੇ ਜਾ ਰਹਾਂਗੇ? ਨਹੀਂ, ਨਿਰੰਕਾਰ ਦੇ ਹੁਕਮ ਨਾਲ ਚੱਲੇ ਹਾਂ, ਤਾਂ ਫਿਰ ਉਸਦਾ ਹੁਕਮ ਹੋਏਗਾ, ਆਵਾਂਗੇ, ਤੁਸੀਂ ਸਾਡੇ ਨਾਲ ਹੋਵੋਗੇ। ਮੇਰੇ ਵਿਚਾਰਾਂ ਅਨੁਸਾਰ, ਮੇਰੇ ਧਰਮ ਅਨੁਸਾਰ ਇੱਕ ਵਾਰ ਗ੍ਰਿਸ਼ ਧਰਨ ਕਰਕੇ ਗ੍ਰਿਸ਼ ਤੋਂ ਨਸਣਾ ਇੱਕ ਮਹਾਂਪਾਪ ਹੈ, ਆਪ ਘਬਰਾਓ ਨਹੀਂ। ਉਸ ਤੋਂ ਬਾਅਦ ਹਜ਼ੂਰ ਨੇ ਫਿਰ ਪੁੱਛਿਆ, ਸੁਲੱਖਣੀ ਜੀਓ ਇੱਕ ਗੱਲ ਪੁੱਛਣਾ ਚਾਹੁੰਦੇ, ਤੁਸੀਂ ਸਾਨੂੰ ਆਪਣਾ ਪਤੀ ਮੰਨਦੇ ਹੋ ਨਾ, ਮਾਲਕ ਮੰਨਦੇ ਹੋ ਨਾ? ਹਾਂ ਮਹਾਰਾਜ, ਪਤੀ ਇਸਤਰੀ ਦਾ ਮਾਲਕ ਹੈ, ਪਰਮਾਤਮਾ ਹੈ। ਇੱਕ ਸਵਾਲ ਹੋਰ ਕਹਿਣਾ ਚਾਹੁੰਦੇ, ਤੁਹਾਨੂੰ ਆਪਣੇ ਮਾਲਕ ਦਾ ਹੁਕਮ ਮੰਨਣ ਵਿੱਚ ਕਿੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ? ਸਿਰ ਝੁਕਾ ਕੇ ਕਿਹਾ, ਸੱਚੇ ਪਾਤਸ਼ਾਹ ਇਸ ਖੁਸ਼ੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ। ਤਾਂ ਹਜ਼ੂਰ ਨੇ ਕਿਹਾ, ਸੁਲੱਖਣੀ ਜੀ ਸਾਡਾ ਵੀ ਇੱਕ ਮਾਲਕ ਹੈ, ਅਸੀਂ ਉਸ ਮਾਲਕ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਜਾ ਰਹੇ ਹਾਂ, ਸਾਡੇ ਅੰਦਰ ਵੀ ਖੁਸ਼ੀ ਹੈ। ਖੈਰ ਨਿਰਤ ਹੋ ਗਈ ਇਹ ਮਾਤਾ ਸੁਲੱਖਣੀ ਜੀ। ਬੇਬੇ ਨਾਨਕੀ ਜੀ ਅੱਗੇ ਵਧੇ, 3 ਸਾਲ ਦਾ ਸ੍ਰੀ ਚੰਦ ਇਸ਼ਾਰਾ ਕੀਤਾ ਤਾਂ ਦਾਤਾਰ ਜੀ ਦੇ ਲੱਤਾਂ ਨਾਲ ਚੰਬੜ ਗਏ। ਬੇਬੇ ਨਾਨਕੀ ਜੀ ਕਹਿਣ ਲੱਗੇ, ਮੇਰੇ ਚੰਗੇ ਵੀਰ, ਹੁਣ ਸ੍ਰੀ ਚੰਦ 3 ਸਾਲ ਦਾ ਹੋ ਗਿਆ ਹੈ, ਬਾਹਰ ਖੇਡਣ ਜਾਏਗਾ, ਹਾਨੀਆਂ ਨਾਲ ਲੜੇਗਾ, ਝਗੜੇਗਾ, ਇਹਦਾ ਵਿਰੋਧੀ ਦੌੜੇਗਾ, ਆਪਣੇ ਪਿਤਾ ਦੀ ਬੋਲੀ ਵਿੱਚ ਬਹਿ ਕੇ ਇਹਦੀ ਸ਼ਿਕਾਇਤ ਕਰੇਗਾ। ਜਦ ਇਹ ਦੌੜ ਕੇ ਆਏਗਾ, ਇਹ ਕਿਹਦੀ ਬੋਲੀ ਵਿੱਚ ਬਹਿ ਕੇ ਵਿਰੋਧੀ ਦੀ ਸ਼ਿਕਾਇਤ ਕਰੇਗਾ ਕਿ ਆਪ ਇਸਦਾ ਕੁਦਰਤੀ ਹੱਕ ਪਿਤਾ ਦੀ ਗੋਦ ਖੋ ਕੇ ਨਹੀਂ ਲਾ ਰਹੇ? ਬਹੁਤ ਵੱਡਾ ਸਵਾਲ ਹੈ। ਹਜ਼ੂਰ ਨੇ ਬੜੇ ਤੀਰਿਕ ਨਾਲ ਕਿਹਾ, ਬੇਬੇ ਜੀਓ, ਸ੍ਰੀ ਚੰਦ ਨੂੰ ਤਾਂ ਇਸਦਾ ਹੱਕ ਮਿਲਣਾ ਹੀ ਚਾਹੀਦਾ। ਈਸ਼ਵਰ ਨੇ ਤੁਹਾਨੂੰ ਇਸੇ ਵਾਸਤੇ ਮਾਂ ਨਹੀਂ ਬਣਾਇਆ ਕਿ ਤੁਸੀਂ ਸ੍ਰੀ ਚੰਦ ਦਾ ਬਾਪ ਬਣ ਕੇ ਉਹ ਫਰਜ਼ ਪੂਰੇ ਕਰੋ। ਸ੍ਰੀ ਚੰਦ ਤੁਹਾਡੇ ਕੋਲ ਰਹੇਗਾ ਤੇ 5 ਮਹੀਨੇ ਦਾ ਲਕਮੀ ਦਾ ਸੁਲਕਣੀ ਜੀ ਪਾਸ ਰਹੇਗਾ। ਦਾਤਾਰ ਤੁਰੇ ਹਨ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸੁਲਤਾਨਪੁਰ ਤੋਂ ਤੁਰ ਕੇ ਸਭ ਤੋਂ ਪਹਿਲਾਂ ਮਹਾਰਾਜ ਏਮਨਾਬਾਦ ਹੀ ਕਿਉਂ ਪਹੁੰਚੇ ਹਨ? ਅਸਲ ਵਿੱਚ ਉਸ ਜ਼ਮਾਨੇ ਅੰਦਰ ਔਰ ਅਗਲੇ ਸਮੇਂ ਵਿੱਚ ਵੀ ਕਰਮਕਾਂਡੀ ਤਪੱਸਿਆ ਕਰਦਾ ਹੈ, ਤਪ ਕਰਦਾ ਹੈ, ਧੁਨੀਆਂ ਕਰਦਾ ਹੈ, ਜਲ ਧਾਰਾ ਕਰਦਾ ਹੈ, ਜਗ ਕਰਦਾ ਹੈ, ਪਰ ਪ੍ਰਾਪੇ ਗੰਡੇ ਵਾਸਤੇ, ਤਾਂ ਕਿ ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਸ਼ੋਹਰਤ ਹੋ ਜਾਏ। ਸੋ ਮਨੁੱਖ ਕਰਮਕਾਂਡੀ ਚੰਗਾ ਬਣਨ ਦਾ ਯਤਨ ਹੀ ਕਰਦਾ, ਚੰਗਾ ਅਕਵਾਉਣਾ ਹੀ ਉਹਦੀ ਇੱਛਾ ਹੁੰਦੀ ਹੈ। ਮਲਕ ਭਾਗੋ ਨੇ ਬ੍ਰਹਮ ਖੋਜ ਕਰਨਾ ਹੈ। ਸਾਰੇ ਪੰਜਾਬ ਵਿੱਚ ਡੋਰਾ ਪਿੱਟਿਆ ਗਿਆ ਕਿ ਇਤਨਾ ਵੱਡਾ ਬ੍ਰਹਮ ਖੋਜ ਹੋ ਰਿਹਾ ਹੈ। ਸਭ ਪੰਡਿਤ, ਸਾਧੂ, ਮਹਾਤਮਾ, ਸੰਤ, ਰਿਸ਼ੀ, ਤਪੀ ਉਸ ਵਿੱਚ ਹਿੱਸਾ ਲੈਣ। ਗੁਰਦੇਵ ਨੇ ਸੋਚਿਆ, ਇਸ ਤੋਂ ਚੰਗਾ ਸਥਾਨ ਆਪਣੇ ਧਰਮ ਦਾ ਪ੍ਰਚਾਰ ਆਰੰਭ ਕਰਨ ਵਾਸਤੇ ਕਿਹੜਾ ਮਿਲੇਗਾ? ਮਰਦਾਨੀ ਨੂੰ ਨਾਲ ਲੈ ਕੇ ਹਜ਼ੂਰ ਏਮਨਾਬਾਦ ਜਾ ਪਹੁੰਚੇ ਤੇ ਜਾ ਪੂਰਾ ਖੜਕਾਇਆ ਹੈ ਤੇ ਗਰੀਬ ਕਿਰਤੀ ਦਾ ਗੁਰਦੇਵ ਦੇ ਧਰਮ ਵਿੱਚ ਕਿਰਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ। ਪਰ ਉਸ ਸਮੇਂ ਦਾ ਪਖੰਡੀ ਔਰ ਉੱਚ ਜਾਤੀ ਆ, ਅਸੀਂ ਕਿਰਤ ਕਰਨ ਵਾਲੇ ਨੂੰ ਕਮੀ ਔਰ ਕਮੀਣ ਕਹਿੰਦਾ। ਦਾਤਾਰ ਨੇ ਲਾਲੋ ਦਾ ਬੂਹਾ ਜਾ ਖੜਕਾਇਆ ਤੇ ਬੜੀ ਮਿੱਠੀ ਆਵਾਜ਼ ਵਿੱਚ ਕਿਹਾ, ਭਾਈ ਲਾਲੋ, ਤੇਰੇ ਪਿਆਰੇ ਆਏ ਨੇ, ਤੇਰਾ ਦਰਵਾਜ਼ਾ ਖੋਲ ਨਾ ਭਾਈ। ਕੰਮ ਕਰਦੇ ਹੱਥ ਰੁਕ ਗਏ, ਥੋੜਾ ਜਿਹਾ ਘਬਰਾਇਆ ਭਾਈ ਲਾਲੋ। ਇਹਨਾਂ ਕੰਨਾਂ ਨੇ ਸਾਡਾ ਕੋਈ ਲਾਲੋ ਸੁਣਿਆ, ਕੌੜੇ ਸ਼ਬਦ ਸੁਣੇ ਹਨ, ਨਿਰਾਦਰ ਭਰੀ ਆਵਾਜ਼ ਕੰਨਾਂ ਵਿੱਚ ਪਈ ਹੈ। ਇਹ ਕੌਣ ਮਿੱਠ ਬੋਲਾ ਆ ਗਿਆ ਹੈ ਜੋ ਮੇਰੇ ਵਰਗੇ ਗਰੀਬ ਨੂੰ ਵੀ ਭਾਈ ਕਹਿ ਕੇ ਪਿਆਰ ਨਾ ਬੁਲਾਉਂਦਾ? ਦਰਵਾਜ਼ਾ ਖੋਲਿਆ, ਦੂਰੀ ਦੀਦਾਰ ਹੋਇਆ, ਚਰਨਾ ਤੇ ਡਹਿ ਪਿਆ। ਇਹਦੇ ਅੰਦਰ ਸੱਚ ਹੈ, ਉਹਦੇ ਚਿਹਰੇ ਤੇ ਵੀ ਜਲਾਲ ਹੋਏਗਾ। ਹਜ਼ੂਰ ਉਹਦੇ ਅੱਡੇ ਵੱਡੇ ਇਸ਼ਾਰਾ ਕਰਕੇ ਕਹਿਣ ਲੱਗੇ, ਭਾਈ ਲਾਲੋ, ਸਾਰੀ ਉਮਰ ਲੱਕੜੀ ਕਰਦਿਆਂ ਹੀ ਗੁਜ਼ਾਰ ਦੇਵੇਗਾ ਜਾਂ ਕਦੇ ਮਨ ਕਰਨ ਦਾ ਯਤਨ ਵੀ ਕਰੇਗਾ? ਸਿਰ ਝੁਕਾ ਕੇ ਕਹਿੰਦਾ, ਸੱਚੇ ਪਾਤਸ਼ਾਹ, ਇੱਕ ਉਸਤਾਦ ਮਿਲਿਆ ਸੀ, ਉਸਨੇ ਲੱਕੜੀ ਕਰਨੀ ਸਿਖਾਈ ਹੈ। ਲਾਲੋ ਇਮਾਨਦਾਰੀ ਨਾਲ ਸਿੱਖੀ ਹੈ। ਹਜ਼ੂਰ ਹੁਣ ਆਪ ਆ ਗਏ ਹੋ, ਆਪ ਮਨ ਕਰਨਾ ਸਿਖਾ ਦਿਓਗੇ, ਲਾਲੋ ਉਹ ਵੀ ਸਿੱਖ ਜਾਏਗਾ। ਔਰ ਲਾਲੋ ਪੂਰੀ ਤਰ੍ਹਾਂ ਸਿੱਖ ਗਿਆ ਹੈ। ਸਾਡੀ ਅੱਜ ਦੀ ਕਹਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਏਮਨਾਬਾਦ ਦੀ ਤੀਸਰੀ ਫੇਰੀ ਹੈ। ਚੜ ਕੇ ਆ ਰਿਹਾ ਹੈ ਬਾਬਰ ਤਾਂ ਥੱਲੀ ਮੱਚ ਗਈ ਹੈ ਪੰਜਾਬ ਵਿੱਚ। ਮਰਦਾਨੇ ਨੂੰ ਨਾਲ ਲੈ ਕੇ ਗੁਰਦੇਵ ਏਮਨਾਬਾਦ ਜਾ ਪਹੁੰਚੇ। ਇਸ ਵਾਰ ਹਜ਼ੂਰ ਲਾਲੋ ਦੇ ਘਰ ਨਹੀਂ ਗਏ, ਬਾਹਰ ਰੋੜਾਂ ਦੀ ਵਿਛਾਈ ਤੇ ਸਿੰਘਾਸਨ ਲਗਾ ਲਿਆ ਜਿੱਥੇ ਅਸੀਂ ਗੁਰਦੁਆਰਾ ਰੋੜੀ ਸਾਹਿਬ ਛੱਡ ਕੇ ਆਏ। ਖਬਰ ਪਹੁੰਚੀ ਲਾਲੋ ਨੂੰ, ਨੰਗੇ ਪੈਰੀ ਦੌੜਿਆ ਆਇਆ, ਆਉਂਦਾ ਗੁਰਦੇਵ ਦੇ ਚਰਨਾਂ ਤੇ ਕਹਿ ਪਿਆ, ਉਹ ਵੀ ਰੋ ਪਿਆ ਹੈ। ਹਜ਼ੂਰ ਨੇ ਪੁੱਛਿਆ, ਭਾਈ ਲਾਲੋ, ਪਹਿਲੇ ਦਿਨ ਤੈਨੂੰ ਦੇਖਿਆ ਸੀ ਤਾਂ ਬੜਾ ਨਿਸ਼ਚਿੰਤ ਸੈਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਚਿਹਰੇ ਤੇ ਬੜੀ ਸ਼ਾਂਤੀ ਸੀ। ਪਰ ਲਾਲੋ ਇਹ ਦੱਸ, ਆ ਰੋਣਾ, ਆ ਹੋਕੇ, ਆ ਚੀਸਾਂ, ਆ ਹੰਝੂ, ਇਹ ਕਿੱਥੋਂ ਵਿਆਜ ਲਈ? ਸਿਰ ਝੁਕਾ ਕੇ ਕਹਿੰਦਾ, ਸੱਚੇ ਪਾਤਸ਼ਾਹ, ਇਹ ਵੀ ਦਾਤਰੀ ਦਾਤਾਰ, ਮੇਰੇ ਗੁਰੂ ਦੇਵ, ਹਜ਼ੂਰ ਦੇ ਮਿਲਣ ਤੋਂ ਪਹਿਲਾਂ ਮੇਰੀ ਦੁਨੀਆ ਮੇਰੀ ਚਾਰ ਦੀਵਾਰੀ ਵਿੱਚ ਮੁੱਕ ਜਾਂਦੀ ਸੀ। ਮੇਰਾ ਬੱਚਾ ਆਰਾਮ ਦੀ ਨੀਂਦ ਸੌਂ ਰਿਹਾ ਹੋਵੇ, ਗੁਆਂਢੀ ਦਾ ਇੱਕੋ ਇੱਕ ਪੁੱਤਰ ਤੜਪ ਕੇ ਜਾਨ ਦੇ ਦੇਵੇ, ਮੇਰੇ ਮਨ ਤੇ ਕੋਈ ਅਸਰ ਨਹੀਂ ਸੀ। ਪਰ ਮੇਰੇ ਮਹਾਰਾਜ, ਆਪ ਸਮਝਾ ਗਏ ਹੋ ਕਿ ਕੰਨੋਂ ਦੂਸਰੇ ਪਾਸੇ ਵਸਣ ਵਾਲਾ ਵੀ ਮੇਰਾ ਕੁਛ ਲੰਘਦਾ ਹੈ, ਇੱਕ ਪਰਮਾਤਮਾ ਦੀ ਅੰਸ ਹੋਣ ਕਾਰਨ ਮੇਰਾ ਭਾਈ ਹੈ। ਹੁਣ ਤਾਂ ਮੈਨੂੰ ਉਹਨਾਂ ਦੇ ਦੁੱਖ ਨਹੀਂ ਟਿਕਣ ਦਿੰਦੇ, ਅਤਿਆਚਾਰ ਇਹ ਤੱਕ ਵੱਧ ਗਿਆ ਹੈ, ਦਾਤਾਰ ਕੋਈ ਕਿਹਾ ਨਹੀਂ ਜਾ ਸਕਦਾ। ਹਜ਼ੂਰ ਨੇ ਫਰਮਾਇਆ, ਲਾਲੋ, ਫਿਰ ਕਹਿ ਦੇਣਾ, ਆਪਣਿਆਂ ਦੇ ਅੱਗੇ ਦਿਲ ਦਾ ਦੁੱਖ ਹੋਇਆ ਖੋਲਿਆ, ਮਨ ਨੂੰ ਸ਼ਾਂਤੀ ਹੁੰਦੀ ਹੈ। ਹੰਝੂ ਖੇਡਦੇ ਆ ਕਹਿੰਦਾ ਸੱਚੇ ਪਾਤਸ਼ਾਹ ਇੱਥੋਂ ਦੇ ਹਾਕਮ ਅਤਿਆਚਾਰੀ ਬਣ ਗਏ। ਜਿਨ੍ਹਾਂ ਮਹਿਲਾਂ ਦੀ ਕੁੰਡੀ ਗਰੀਬ ਨੇ ਇਨਸਾਫ ਵਾਸਤੇ ਖੜਕਾਉਣੀ ਸੀ, ਉਹਨਾਂ ਮਹਿਲਾਂ ਵਿੱਚ ਪਾਪ ਹੋ ਰਹੇ ਸਨ, ਬੇਗੁਨਾਹ ਦਾ ਖੂਨ ਡੋਲਿਆ ਜਾ ਰਿਹਾ ਹੈ, ਸਤਵੰਤੀਆਂ ਦੇ ਸੱਤ ਲੁੱਟੇ ਜਾ ਰਹੇ। ਮੇਰੇ ਦਾਦਾ ਇਹਦਾ ਇਹਦੀ ਸ਼ਾਂਤੀ ਕਿਵੇਂ ਹੋਵੇਗੀ? ਹਜ਼ੂਰ ਦੇ ਚਰਨਾਂ ਦੇ ਸਿਰ ਧਰਕੇ ਹੰਝੂ ਕੇਲ ਦਾ ਪਾਈ ਲਾ ਲਓ, ਦਿਲ ਦੀ ਪੀੜ ਨੂੰ ਇਉਂ ਬਿਆਨ ਕਰ ਰਿਹਾ ਹੈ।
ਦਰਬਾਰ ਵਿੱਚ ਗਈ, ਰਾਜੇ ਨੇ ਉਸਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ।
ਪਰਮਾਨ ਹੀ ਨਹੀਂ ਕੀਤਾ ਕਿ ਤੂੰ ਮੇਰੀ ਪਤਨੀ ਹੈ। ਸਿਟਾਏ ਨਿਕਲਿਆ ਕਿ ਜਿਸ ਤੇਲ ਕੰਨਿਆ ਨੇ ਸ਼ਾਹੀ ਮਹਿਲਾਂ ਵਿੱਚ ਗੁਜ਼ਾਰਨੀ ਸੀ ਜ਼ਿੰਦਗੀ, ਉਸਨੂੰ ਉਜਾੜ ਵਿੱਚ ਜੰਗਲਾਂ ਵਿੱਚ ਕੱਟਣੀ ਪਈ। ਉਸਦੇ ਸ਼ਕੁੰਤਲਾ ਮਾਂ ਬਣਨ ਵਾਲੀ ਹੈ, ਜਿਸਨੇ ਜੰਗਲ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ। ਜਿਸ ਬੱਚੇ ਦਾ ਜਨਮ ਸਿੱਧ ਹੱਕ ਸੀ ਕਿ ਉਹ ਮਹਿਲਾਂ ਵਿੱਚ ਰੇਸ਼ਮੀ ਪੰਘੂੜੇ ਚੂੜ ਕੇ ਪਲੇ, ਉਹ ਦਰਖਤਾਂ ਦੀਆਂ ਟਹਿਣੀਆਂ ਚੂੜ ਕੇ ਛੀਆਂ ਔਰ ਬਗੇਲਿਆਂ ਨਾਲ ਖੇਡ ਕੇ ਜਵਾਨ ਹੋਇਆ। ਮਾਂ ਨੇ ਉਹਦਾ ਨਾਮ ਭਰਤ ਰੱਖਿਆ ਹੈ, ਜਿਸਦਾ ਕਾਰਨ ਅੱਜ ਇਹ ਦੇਸ਼ ਭਾਰਤ ਵਰਸ਼ ਕਹਾਉਂਦਾ ਹੈ। ਸ਼ਕੁੰਤਲਾ ਨੂੰ ਸਤੀ ਮੰਨਿਆ ਜਾਂਦਾ ਔਰ ਯਕੀਨ ਇਹਨੂੰ ਸਤੀ ਹੈ। ਤਾਂ ਮੇਰੀ ਰਾਏ ਹੈ ਕਿ ਜਿਹੜਾ ਮਹਾਤਮਾ, ਜਿਹੜਾ ਰਿਸ਼ੀ ਮੁਨੀ ਕਿਸੇ ਪਤੀ ਵਰਤ ਇਸਤਰੀ ਨੂੰ ਸ਼ਰਾਪ ਦੇ ਦਿੰਦਾ ਹੈ ਕਿ ਤੇਰੇ ਔਰ ਤੇਰੇ ਪਤੀ ਵਿੱਚ ਵਿਛੋੜਾ ਪੈ ਜਾਏ, ਉਸਨੂੰ ਪਰਮਾਤਮਾ ਦੇ ਮਿਲਾਪ ਕਿਵੇਂ ਹੋਏਗਾ? ਅਨਹੋਣੀ ਚੀਜ਼ ਹੈ। ਹੋਰ ਕਿਸੇ ਗੱਲ ਤੇ ਭਾਰਤ ਮਾਣ ਕਰੇ ਜਾਂ ਨਾ ਕਰੇ, ਮਗਰ ਇੱਥੋਂ ਦੀਆਂ ਸਤੀ ਦੇਵੀਆਂ ਉੱਤੇ ਇਸ ਨੂੰ ਮਾਣ ਕਰਨ ਦਾ ਹੱਕ ਹਾਸਲ ਹੈ। ਇੱਕ ਵਾਰ ਸ਼ਹਿਰ ਸਾਧੀ ਭਾਰਤ ਵਿੱਚ ਆਏ, ਚੱਕਰ ਲਗਾ ਕੇ ਬੜਾ ਸੈਰ ਕਰਕੇ ਵਾਪਸ ਗਏ। ਲੋਕਾਂ ਨੇ ਪੁੱਛਿਆ, ਸ਼ੇਖ ਸਾਹਿਬ ਆਪ ਪੁਰਾਤਨ ਦੇਸ਼ ਭਾਰਤ ਦਾ ਸੈਰ ਕਰਕੇ ਆਏ, ਭਾਰਤ ਵਿੱਚ ਕੋਈ ਅਜਿਹੀ ਚੀਜ਼ ਵੀ ਦੇਖੀ ਹੈ ਜੋ ਬਾਕੀ ਦੁਨੀਆਂ ਵਿੱਚ ਨਾ ਹੋਵੇ, ਜਿਹਦੀ ਮਿਸਾਲ ਹੋਰ ਕਿਤੇ ਨਾ ਮਿਲੇ? ਤਾਂ ਜਵਾਬ ਵਿੱਚ ਸ਼ੇਖ ਸਾਧੀ ਨੇ ਇੱਕ ਸ਼ੇਰ ਕਿਹਾ ਫਾਰਸੀ ਵਿੱਚ, ਕਹਿੰਦਾ ਹੈ, ਡਰ ਮੁਹੱਬਤ ਚੋਂ ਸਨੇ ਹਿੰਦੀ ਕਸੇ ਮਰਦਾਨਾ ਨੇ, ਸੋਖਤਨ ਪਰ ਸ਼ਮਾ ਮੁਰਦਾ ਕਾਰ ਹਰ ਪਰਵਾਨਾ ਨੇ। ਕਹਿੰਦਾ ਹੈ ਕਿ ਪ੍ਰੇਮ ਦੀ ਮੰਜ਼ਿਲ ਵਿੱਚ ਭਾਰਤੀ ਇਸਤਰੀ ਵਰਗਾ ਕੋਈ ਬਲੀ ਨਹੀਂ ਹੈ, ਇਹ ਉਹ ਪਰਵਾਨਾ ਹੈ ਜੋ ਬੁਝੀ ਹੋਈ ਸ਼ਮਾ ਤੇ ਵੀ ਸੜ ਕੇ ਮਰ ਜਾਂਦਾ ਹੈ। ਪਰਵਾਨਾ ਸਦਾ ਜਗਦੀ ਸ਼ਮਾ ਤੇ ਸੜਿਆ ਕਰਦਾ ਹੈ, ਬੁਝੀ ਤੇ ਨਹੀਂ। ਪਰ ਭਾਰਤ ਦੀ ਇਸਤਰੀ ਹੈ ਜਿਹੜੀ ਬੁਝੀ ਹੋਈ ਸ਼ਮਾ ਤੇ ਵੀ ਭਾਵ ਆਪਣੇ ਪਤੀ ਦੀ ਲੋਥ ਨਾਲ ਵੀ ਸਤੀ ਹੋ ਜਾਂਦੀ। ਇੱਕ ਮਿਸਾਲ ਹੋਰ ਦੇਣਾ ਚਾਹੁੰਦਾ, ਭਗਵਾਨ ਕ੍ਰਿਸ਼ਨ ਰਾਜਕਾਜ ਦੇ ਕੰਮ ਵਿੱਚ ਮਥੁਰਾ ਚਲੇ ਗਏ, ਬੜਾ ਸਮਾਂ ਬੀਤ ਗਿਆ। ਆਪਣੇ ਮਿੱਤਰ ਉਦੋਂ ਨੂੰ ਭੇਜਿਆ, ਜਾ ਰਾਧੇ ਤਾਂ ਸਾਡੇ ਵਿਛੋੜੇ ਵਿੱਚ ਤਰਸਦੀ ਹੋਏਗੀ, ਉਸਨੂੰ ਜਾ ਕੇ ਉਪਦੇਸ਼ ਦੇ, ਜਿੰਨਾ ਚਿਰ ਅਸੀਂ ਉਸ ਤੋਂ ਕੁਛ ਦੂਰ ਹਾਂ ਉਹਨਾਂ ਚਿਰ ਉਹ ਨਿਰੰਕਾਰ ਦੀ ਆਰਾਧਨਾ ਕਰੇ। ਬੜਾ ਲੰਬਾ ਚੌੜਾ ਲੈਕਚਰ ਸੁਣ ਕੇ ਉਦੋਂ ਦਾ ਰਾਧੇ ਨੇ ਦੋ ਸ਼ਬਦ ਕਹੇ ਹਨ। ਕਹਿੰਦੀ, ਉਦੋਂ ਮਰਨਾ ਭੈ ਦਸ ਵੀ ਇੱਕ ਮਨ ਥਾ ਜੋ ਕਿਸਨ ਹਿਰਲਿਓ ਕੌਣ ਭਜੇ ਜਗਦੀ। ਕਹਿੰਦੀ, ਹੋ ਦੋ ਇੱਕੋ ਹੀ ਦੇਰ ਹੈ ਜੋ ਭਗਵਾਨ ਕ੍ਰਿਸ਼ਨ ਨੂੰ ਦੇ ਚੁੱਕੀ ਹਾਂ, ਤੇ ਨਿਰੰਕਾਰ ਦੀ ਆਰਾਧਨਾ ਕਿਸ ਨਾਲ ਕਰਾਂਗੀ? ਮੇਰੇ ਮਨ ਵਿੱਚ ਸਾਕਾਰ ਕ੍ਰਿਸ਼ਨ ਵੱਸਦਾ ਹੈ, ਤੇ ਦਾਵਾ ਕਰਾਂਗੀ ਨਿਰੰਕਾਰ ਦੀ ਆਰਾਧਨਾ ਦਾ ਅਜੇ ਪਖੰਡ ਹੋਵੇਗਾ, ਬੜਾ ਧੋਖਾ ਹੋਵੇਗਾ। ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਹਾਂ, ਗਰਭ ਦਾ ਸ਼ੇਰ ਹੈ, ਕਹਿੰਦਾ ਹੈ, ਦਿਲ ਜੋ ਦੇਖਾ ਤੋ ਬੁੱਤ ਖਾਨਾ ਸੇ ਬਦਤਰ ਨਿਕਲਾ। ਜਿਸ ਵੇਲੇ ਮੈਂ ਦਿਲ ਵਿੱਚ ਆਤੀ ਮਾਰੀ, ਬੁੱਤ ਖਾਨਾ ਜਿਸ ਵਿੱਚ ਅਨੇਕਾਂ ਮੂਰਤੀਆਂ ਹਨ ਉਹਨਾਂ ਨਾਲੋਂ ਵੀ ਭੈੜਾ ਗਿਆ ਗੁਜ਼ਰਿਆ ਪ੍ਰਤੀਤ ਹੋਇਆ। ਇੱਥੇ ਕਿਸੇ ਲੜਕੀ ਦੀ ਤਸਵੀਰ ਹੈ, ਕਿਸੇ ਬੱਚੇ ਦੀ ਤਸਵੀਰ ਹੈ, ਪਤਨੀ ਦੀ ਤਸਵੀਰ ਹੈ, ਕਿਸੇ ਮਿੱਤਰ ਦੀ ਤਸਵੀਰ ਹੈ, ਕਿਤੇ ਸ਼ੈਤਾਨ ਵਿਰੋਧੀ ਵੀ ਬੈਠਾ ਹੈ। ਤਾਂ ਇਹ ਰੱਬ ਦਾ ਘਰ ਕਿਵੇਂ ਬਣ ਗਿਆ? ਦਿਲ ਜੋ ਦੇਖਾ ਤੋ ਬੁੱਤ ਖਾਨਾ ਸੇ ਬਦਤਰ ਨਿਕਲਾ। ਲੋਕ ਕਹਿੰਦੇ ਹੈ ਇਸ ਘਰ ਮੇ ਖੁਦਾ ਰਹਿਤਾ ਹੈ, ਖੁਦਾ ਕਿੱਥੇ ਰਹਿੰਦੇ? ਗਿੰਨਾ ਚਿਰ ਮਨ ਸਾਫ਼ ਨਹੀਂ ਹੋਏਗਾ, ਸਨਾਤਨ ਖਾਲੀ ਨਹੀਂ ਹੋਏਗਾ, ਆਣ ਕੇ ਭਗਵਾਨ ਨਹੀਂ ਬੈਠੇਗਾ। ਘਰ ਮੈਂ ਆਪਣੀ ਕਹਾਣੀ ਤੇ ਚੱਲਦਾ, ਪੰਡਿਤ ਨੇ ਸਾਹਿਤ ਇਹ ਹੀ ਪੜਿਆ ਹੈ, ਇਸ ਵਾਸਤੇ ਉਹਦੇ ਮਨ ਵਿੱਚ ਇਹੀ ਵਿਚਾਰ ਹੈ ਕਿ ਤਾਂ ਨਾਨਕ ਜੀ ਉਹ ਸ਼ਰਾਬ ਦੇ ਰਹੇ ਹਨ। ਹਜ਼ੂਰ ਨੇ ਕਿਹਾ, ਪੰਡਿਤ ਜੀ ਅਸੀਂ ਕਿਸੇ ਨਾਲ ਨਾਰਾਜ਼ ਨਹੀਂ, ਕਿਸੇ ਨੇ ਸਾਡਾ ਨਿਰਾਦਰ ਨਹੀਂ ਕੀਤਾ, ਨਾ ਹੀ ਸ਼ਰਾਬ ਦੇ ਰਹੇ ਹਾਂ, ਅਸੀਂ ਤਾਂ ਮਾਲਕ ਦਾ ਹੁਕਮ ਸੁਣਾ ਰਹੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੇ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋ ਤਾਇਆ, ਜੋੜੀ ਮੰਗੇ ਦਾਨ ਵੇ ਲਾ ਲੋ। ਬਾਬਰ ਚੜ ਕੇ ਆ ਰਿਹਾ ਹੈ ਤਲਵਾਰ ਦੇ ਜ਼ੋਰ ਨਾਲ, ਹਿੰਦੁਸਤਾਨ ਦੀ ਇੱਜ਼ਤ ਲੁੱਟਣਾ ਚਾਹੁੰਦਾ ਹੈ। ਬਾਬਰ ਦਾ ਇਹ ਤੀਸਰਾ ਹਮਲਾ ਹੈ, ਇਤਨੇ ਪੇੜਾ ਉਜਾੜੇ ਹੈ, ਸ਼ਾਹਜਕੋਟ ਲੁੱਟੇ ਹੈ, ਅੱਗੇ ਵੱਧ ਕੇ ਇਮਨਾਬਾਦ ਤੇ ਪਿਆ। ਇਮਨਾਬਾਦ ਦੇ ਲੋਧੀ ਪਠਾਨ ਆਪਣੀਆਂ ਫੌਜਾਂ ਲੈ ਕੇ ਬਾਬਰ ਦੇ ਮੁਕਾਬਲੇ ਦੇ ਮੈਦਾਨ ਵਿੱਚ ਆਏ ਹਨ, ਮਗਰ ਬੀਤੀ ਕੀ ਹਸ਼ਰ ਕੀ ਹੋਇਆ? ਗੁਣਵਾਏ
ਸਾਡੀ ਹਾਕਮਾ ਹਾਕਮਾ ਰਣ ਦੇ ਗਏ ਉਠਾਈ ਲੜ ਕੇ ਹਾਰ ਗਏ ਗਈ ਦੇਖ ਨਕਾਈ
ਹਜ਼ੂਰ ਦੀ ਆਪਣੀ ਬਾਣੀ ਪੜੋ, ਕਿੰਨਾ ਦਰਦ ਹੈ। ਮਹਾਰਾਜ ਲਿਖਦੇ ਹਨ, ਜਿਨ ਸਿਰ ਸੋਇਨ ਪੱਟੀਆਂ, ਮਾਂਗੀ ਪਾਇਆ ਸੰਦੂਰ, ਸਿਸਰ ਕਾਤੀ ਮੁਨੀਅਨ, ਗਲਤ ਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣਾ ਦੂਰ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਸਿਰ ਅੰਦਰ ਪਾਇਆ ਕਰ ਕਰ ਦੇਖੇ ਵੇ। ਆਖਰੀ ਸ਼ਬਦਾਂ ਵਿੱਚ ਇੱਕ ਨਿਗੋਰਾ ਵੀ ਹੈ, ਯਾਦ ਰੱਖੋ। ਉਬਲੀਆਂ ਜਾ ਰਹੀਆਂ ਲੜਕੀਆਂ, ਮਹਾਰਾਜ ਨੇ ਕੁਝ ਨਹੀਂ ਸਲਗਦੀਆਂ, ਬੇਦੀਆਂ ਦੀਆਂ ਲੜਕੀਆਂ ਨਹੀਂ ਸਨ, ਹਿੰਦੂਆਂ ਦੀਆਂ ਲੜਕੀਆਂ ਨਹੀਂ ਸਨ, ਮੁਸਲਮਾਨਾਂ ਦੀਆਂ ਵੀ ਸਨ, ਹਰੀਜਨਾਂ ਦੀਆਂ ਵੀ ਸਨ, ਸਾਰਿਆਂ ਦੀਆਂ, ਮਗਰ ਬੇਗੁਨਾਹ ਸਨ। ਇਸ ਵਾਸਤੇ ਦਰਦ ਪੈਦਾ ਹੋਇਆ। ਖੈਰ, ਬਾਬਰ ਨੇ ਜੰਗਲ ਵਿੱਚ ਉਤਾਲੇ ਤਾਰ ਲਾ ਕੇ ਇੱਕ ਆਰਜ਼ੀ ਬੰਦੀਖਾਨਾ ਬਣਾਇਆ, ਜਿਹਦੇ ਚੱਕੀਆਂ ਬੀੜੀਆਂ ਹੋਈਆਂ ਨੇ, ਸਾਰੇ ਕੈਦੀ ਜਾ ਕੇ ਚੱਕ ਦਿੱਤੇ ਹਨ। ਜੇ ਹੁਕਮ ਹੋਇਆ ਹੈ, ਮਾਰਨ ਵਾਲਿਆਂ ਦੇ ਘੋੜਿਆਂ ਲਈ ਦਾਣਾ ਚਾਹੀਦਾ, ਮਾਰਨ ਵਾਲੇ ਸਿਪਾਹੀਆਂ ਲਈ ਆਟਾ ਚਾਹੀਦਾ ਹੈ, ਤੇ ਜਿਨ੍ਹਾਂ ਦੇ ਮਾਰੇ ਗਏ ਨੇ ਉਹ ਉਹਨਾਂ ਵਾਸਤੇ ਦਾਣਾ ਦਲਣ, ਆਟਾ ਪੀਣ। ਮੇਰੇ ਦਾਦਾਰ ਵੀ ਚੱਕੀ ਚਲਾ ਰਹੇ, ਬਾਕੀ ਸਾਰੀਆਂ ਚੱਕੀਆਂ ਚੱਲ ਰਹੀਆਂ ਨੇ। ਬਾਬਾ ਦਾ ਜਰਨੈਲ ਮੀਰ ਖਾਨ ਬੜਾ ਸਖ਼ਤ ਦਿਲ ਹੈ, ਫਿਰਦਾ ਫਿਰਦਾ ਚਾਰ ਫੇਰੇ ਦੇਖਦਾ ਹੈ, ਇਹ ਸਕੀਰ ਕੋਲ ਆਣ ਕੇ ਖਲੋ ਜਾਂਦਾ ਹੈ, ਚੱਕੀ ਇਹ ਵੀ ਚਲਾ ਰਿਹਾ ਹੈ, ਪਰ ਇਹਦੇ ਮੱਥੇ ਦੀ ਜੋਤ ਅਜੇ ਚਵੇ ਨੇ, ਇਹਦੀ ਅਣਖ ਅਜੇ ਕਾਇਮ ਹੈ, ਜ਼ਿੰਦਗੀ ਅਜੇ ਕਾਇਮ ਹੈ। ਇਸ ਵਾਸਤੇ ਮਨ ਤੇ ਬੜਾ ਪਾਰਾ ਅਸਰ ਹੋਇਆ ਹੈ, ਚੋਟ ਲੱਗੀ ਹੈ। ਮੀਰ ਖਾਨ ਪਹੁੰਚਿਆ ਹੈ ਕਿਤੇ, ਬਾਬਰ ਆਪਣੇ ਤੰਬੂ ਵਿੱਚ ਬੈਠਾ ਹੈ, ਸਾਹਮਣੇ ਪਹੁੰਚ ਕੇ ਬਾਬਰ ਦੇ ਉਹਦਾ ਜਰਨੈਲ ਮੀਰ ਖਾਨ ਗੁਰੂ ਮਹਾਰਾਜ ਜੀ ਦੀ ਇੱਕ ਤਾਰੀਫ ਕਰ ਰਿਹਾ ਹੈ। ਸੁਣੋ ਬਾਈ,
ਮੈਨੂੰ ਚਾਹੇ ਉਹ ਤੂੰ ਰਬਾ ਕੀ ਸ਼ਾਹ।
ਇੱਕ ਹੱਥ ਵਿੱਚ ਤਲਵਾਰ, ਇੱਕ ਹੱਥ ਵਿੱਚ ਬਲਦਾ ਮੋਹਰਾ ਲੈ ਕੇ ਚੱਲਦਾ। ਜੋ ਸਾਹਮਣੇ ਆਇਆ ਤਲਵਾਰ ਦੀ ਧਾਰ ਲੰਘਾ ਦਿੰਦਾ, ਜੋ ਬਚਿਆ ਅੱਗ ਲਾ ਕੇ ਸਾੜ ਦਿੱਤਾ ਗਿਆ। ਇੰਨਾ ਸਖ਼ਤ ਜਰਨੈਲ ਬਾਬਰ ਦੇ ਸਾਹਮਣੇ ਜਾ ਕੇ ਚੁੱਕਿਆ, ਗੁਰਦੇਵ ਦੀ ਤਾਰੀਫ ਕੀਤੀ ਹੈ, ਬਾਬਰ ਦੇ ਮਨ ਤੇ ਬੜਾ ਅਸਰ ਹੋਇਆ। ਸੋਵਿਦਾ ਜੇ ਮੈਂ ਜਾਣਦਾ ਅਜੇ ਮਹਾਤਮਾ ਹੈ ਇੱਥੇ, ਮੈਂ ਤੇ ਹਮਲਾ ਨਾ ਕਰਦਾ, ਹੁਣ ਉਸ ਪੀਰ ਕੋਲੋਂ ਕੁਝ ਪ੍ਰਾਪਤ ਕੀਤਾ ਜਾ ਸਕਦਾ। ਸੋ ਬਾਬਰ ਨੰਗੇ ਪੈਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਣ ਵਾਸਤੇ ਚਲੇ ਆ ਰਿਹਾ ਹੈ। ਮਾਰਦੇ ਮੈਨੂੰ ਕੋਈ ਰੋਸ ਨਹੀਂ, ਪਰ ਮੇਰੇ ਮਾਲਿਕ उनमें तेरे ते रोस है, जे सकता सत्य को मारे दामन रोस न होई, सकता सिंह मारे पै पग खतमे सा परसाई, जे ताकतवर शेर तानिया गाई नू मारेगा ता राखे तो भी कुछ होवेगी, ये तो कितने सुता प्यास है। सो एना ने नेतानिया गहुआ से पाप निमानिया लड़कियां से पाप किया है, अत्याचार किया है, यदि तेरी भी कुछ होएगी। बाबर के मन से चोट लगी, जेड़ा खुदा नु खरिया सुना रहा है, मैं कैसे पानी खा सा, इशारा किया ऐलकार पासे हो गए, सामने आया है, हाथ जोड़ के कहने लगा बली अल्लाह बाबर शहनशाह की हैसियत में कि नहीं, एक तिखारी की हैसियत में आया, हजूर तो कुछ मंगना चाहता है। मेगा पर के तकिया दाकार ने बाबर सच कहना है, कुछ मंगना चाहता है। हां बली अल्लाह का फिर पहला मंत्रिया वाला रूप का कारना देर बाद मनते आकर के तेरी खुलवाया कर दे, एक बोल जोड़ लगी इतनी बेदी आती कहते मुंह कोई आशीर्वाद मिल गई, अजो हिंदुस्तान की बादशाही मिल जाएगी, गोलियां पार होया बाबर दुआ से हथ फैलाए। बली अल्लाह हूं मेरे हक में दुआ करो, मैंने हिंदुस्तान की बादशाही मिल जाए। हजूर ने कहा बाबर जेड़े हथ दुआ वास्ते फैलाई रीज लाके तक इन्होंने किसी बेगुनाह का लहू तो नहीं लगा होया, क्योंकि लहू पिने हथा की अरदास अल्लाह के घर में प्रवान नहीं होया कर दे। मैं तेन कुछ नहीं दे सकता, तेरा मोहम्मद तेन कुछ नहीं दे सकेगा, तेरा खुदा भी तेन कुछ नहीं दे सकेगा। बली अल्लाह फिर कोई रस्ता दसो जितना मेरी मुराद पूरी होए। हजूर कहते ने बाबर ये कोई रस्ता है, इन्हों सताया ही इन्हों रहम कर, जो किसी तू दे नहीं सकता वो लैंड का भी हक नहीं थी, पर है जो होया जुलम वह खमियाजा है, इन्हों दर्द कर इन्हों रिहा कर दे, इन्हों से किसी दे मुंह असीस हो गई तेरा बेड़ा पार हो जाएगा। गुरदेव कि कह रहे भाई का दिल दुखा और मत किसी की आह ले, دل کے دکھ جانے سے نادا عرش بگڑ جائے گا. حضور نے کیا بابر جو تو دے نہیں سکتا وہ تینوں لینڈ کا بھی حق نہیں. انہاں بے گناہ نے کچھ نہیں گوایا, انہاں رہا کر دے. گرو مہاراج جی کا تیاگ, انہاں دی مہان شخصیت اور اس پر اپکار نے بابر کا من موہ لیا. بابر چرنا تے کہہ پیا کہ کہ دین دیار میرا کر سرا تیرا آگیا کار رہے گا. حضور جنہ چر راج کراں گا انصاف دا کراں گا. داتار نے کہا بابر انصاف رہے گا تو راج بھی رہے گا, انصاف نہیں رہے گا تو راج بھی ختم ہو جائے گا. پھر میرا فرمان تو مطلب ہے تینوں دنیا دے مالک لوکاں نوں اتارن واسطے اپکارن واسطے آئے سن. بھائی گرداس جی دا اے شبد کل تارن گرو نانک آیا سدا اٹل ہے.